ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਬਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਜਨਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੱਬ, ਸੁਨਹਿਰੀ ਮਤਨ, ਅਮਸਾਲ। ਖੁਦਾਵੰਦ ਦਾ ਨਾਮ ਹਕਮ ਬੁਰਜ ਏ, ਸਾਧਕ ਉਹਦੇ ਵਿੱਚ ਨੱਸ ਜਾਂਦਾ ਏ ਅਤੇ ਅਮਨ ਵਿੱਚ ਰਹਿੰਦਾ ਏ। ਜਵਾਬੀ ਪੜ੍ਹਾਈ ਇਸਤਸਨਾ, ਅਤੇ ਜੇ ਤੂੰ ਖੁਦਾਵੰਦ ਆਪਣੇ ਰੱਬ ਦੀਆਂ ਗੱਲਾਂ ਨੂੰ ਜਾਨਫਸ਼ਾਨੀ ਨਾਲ ਮੰਨ ਕੇ ਉਹਦੇ ਸਾਰੇ ਹੁਕਮਾਂ ਉੱਤੇ ਜਿਹੜੇ ਅੱਜ ਦੇ ਦਿਨ ਮੈਂ ਤੈਨੂੰ ਦੇਣਾ ਵਾਂ ਅਹਿਤਿਆਤ ਨਾਲ ਅਮਲ ਕਰੇ, ਅਤੇ ਜੇ ਤੂੰ ਖੁਦਾਵੰਦ ਆਪਣੇ ਰੱਬ ਦੀ ਗੱਲ ਸੁਣੇ ਤਾਂ ਇਹ ਸਾਰੀਆਂ ਬਰਕਤਾਂ ਤੇਰੇ ਉੱਤੇ ਨਾਜ਼ਲ ਹੋਣਗੀਆਂ ਅਤੇ ਤੈਨੂੰ ਮਿਲਣਗੀਆਂ। ਸ਼ਹਿਰ ਵਿੱਚ ਵੀ ਤੂੰ ਧਨ ਹੋਵੇਂਗਾ ਅਤੇ ਖੇਤ ਵਿੱਚ ਵੀ ਧਨ ਹੋਵੇਂਗਾ। ਤੇਰੀ ਔਲਾਦ ਅਤੇ ਤੇਰੀ ਧਰਤੀ ਦੀ ਪੈਦਾਵਾਰ ਅਤੇ ਤੇਰੇ ਚੁਪਾਇਆਂ ਦੇ ਬੱਚੇ ਯਾਨੀ ਮੱਝਾਂ ਗਾਵਾਂ ਦੇ ਅਤੇ ਤੇਰੀਆਂ ਭੇਡਾਂ ਬੱਕਰੀਆਂ ਦੇ ਬੱਚੇ ਧਨ ਹੋਣਗੇ। ਤੇਰਾ ਟੋਕਰਾ ਅਤੇ ਤੇਰੀ ਕਠੋਤੀ ਦੋਵੇਂ ਧਨ ਹੋਣਗੀਆਂ, ਅਤੇ ਤੂੰ ਅੰਦਰ ਆਉਣ ਵੇਲੇ ਧਨ ਹੋਵੇਂਗਾ ਅਤੇ ਬਾਹਰ ਜਾਣ ਵੇਲੇ ਵੀ ਧਨ ਹੋਵੇਂਗਾ। ਜੇ ਤੂੰ ਖੁਦਾਵੰਦ ਆਪਣੇ ਰੱਬ ਦੇ ਹੁਕਮਾਂ ਨੂੰ ਮੰਨੇ ਅਤੇ ਉਹਦੀਆਂ ਰਾਵਾਂ ਉੱਤੇ ਟੁਰੇ ਅਤੇ ਖੁਦਾਵੰਦ ਆਪਣੀ ਉਸ ਸਹੁੰ ਦੇ ਮੁਤਾਬਕ ਜਿਹੜੀ ਉਹਨੇ ਤੇਰੇ ਨਾਲ ਖਾਧੀ ਤੈਨੂੰ ਆਪਣੀ ਪਾਕ ਕੌਮ ਬਣਾ ਕੇ ਰੱਖੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਜਿਵੇਂ ਹਰਨੀ ਪਾਣੀ ਦੇ ਨਾਲਿਆਂ ਨੂੰ ਤਰਸਦੀ ਏ, ਉਂਝ ਐ ਰੱਬਾ ਮੇਰੀ ਰੂਹ ਤੇਰੇ ਲਈ ਤਰਸਦੀ ਏ। ਮੇਰੀ ਰੂਹ ਰੱਬ ਦੀ ਜਿਉਂਦੇ ਰੱਬ ਦੀ ਤਰਿਆਈ ਏ। ਮੇਰੇ ਅੱਥਰੂ ਦਿਨ ਰਾਤ ਦੀ ਮੇਰੀ ਖੁਰਾਕ ਨੇ, ਜਿਸ ਹਾਲ ਵਿੱਚ ਉਹ ਮੈਨੂੰ ਬਰਾਬਰ ਆਖਦੇ ਨੇ ਵੀ ਤੇਰਾ ਰੱਬ ਕਿੱਥੇ ਹੈ। ਹੁਣ ਦਿਨ ਨੂੰ ਖੁਦਾਵੰਦ ਆਪਣੀ ਸ਼ਫਕਤ ਵਿਖਾਵੇਗਾ ਅਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤੀ ਦੇ ਰੱਬ ਤੋਂ ਦੁਆ ਮੰਗਾਂਗਾ। ਐ ਮੇਰੀ ਜਾਨ, ਤੂੰ ਕਿਉਂ ਡਿੱਗੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੋਂ ਆਸ ਰੱਖ, ਕਿਉਂ ਜੇ ਉਹ ਮੇਰੇ ਮੁਖੜੇ ਦੀ ਰੌਣਕ ਅਤੇ ਮੇਰਾ ਰੱਬ ਏ। ਪਦਾਇਸ਼ ਅਤੇ ਯੂਸਫ ਦੇ ਆਕਾ ਨੇ ਉਹਨੂੰ ਲੈ ਕੇ ਉਹਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ ਜਿੱਥੇ ਬਾਦਸ਼ਾਹ ਦੇ ਕੈਦੀ ਬੰਦ ਕੀਤੇ ਸੀ। ਇਸ ਲਈ ਉਹ ਉੱਥੇ ਕੈਦਖਾਨੇ ਵਿੱਚ ਰਿਹਾ, ਪਰ ਖੁਦਾਵੰਦ ਯੂਸਫ ਦੇ ਨਾਲ ਸੀ। ਉਹਨੇ ਉਹਦੇ ਉੱਤੇ ਰਹਿਮ ਕੀਤਾ ਅਤੇ ਕੈਦਖਾਨੇ ਦੇ ਦਰੋਗਾ ਦੀ ਨਜ਼ਰ ਵਿੱਚ ਉਹਨੂੰ ਮਕਬੂਲ ਬਣਾਇਆ। ਪੈਦਾਇਸ਼ ਪੂਰੇ 2 ਵਰ੍ਹਿਆਂ ਬਾਅਦ ਫਰਾਉਨ ਨੇ ਸੁਪਨਾ ਵੇਖਿਆ। ਉਸ ਵੇਲੇ ਸਰਦਾਰ ਸਾਖੀ ਨੇ ਫਰਾਉਨ ਨੂੰ ਆਖਿਆ, ਉੱਥੇ ਇੱਕ ਅਬਰਾਨੀ ਜਵਾਨ ਸਾਡੇ ਨਾਲ ਸੀ ਅਤੇ ਸਾਡੇ ਵਿੱਚੋਂ ਹਰ ਇੱਕ ਨੂੰ ਸਾਡੇ ਸੁਪਨੇ ਦੇ ਮੁਤਾਬਕ ਉਹਦੀ ਤਾਬੀਰ ਦੱਸੀ। ਫਿਰ ਫਰਾਉਨ ਨੇ ਯੂਸਫ ਨੂੰ ਬੁਲਵਾਇਆ ਅਤੇ ਉਹਨਾਂ ਨੇ ਛੇਤੀ ਉਹਨੂੰ ਕੈਦਖਾਨੇ ਵਿੱਚੋਂ ਬਾਹਰ ਕੱਢਿਆ। ਫਰਾਉਨ ਨੇ ਯੂਸਫ ਨੂੰ ਆਖਿਆ, ਮੈਂ ਇੱਕ ਸੁਪਨਾ ਵੇਖਿਆ ਏ ਜਿਹਦੀ ਤਾਬੀਰ ਕੋਈ ਨਹੀਂ ਕਰ ਸਕਦਾ, ਅਤੇ ਮੈਨੂੰ ਤੇਰੇ ਬਾਰੇ ਆਖਦੇ ਨੇ ਵੀ ਤੂੰ ਸੁਪਨਾ ਸੁਣ ਕੇ ਉਹਦੀ ਤਾਬੀਰ ਕਰਦਾ ਏ। ਯੂਸਫ ਨੇ ਫਰਾਉਨ ਨੂੰ ਜਵਾਬ ਦਿੱਤਾ, ਮੈਂ ਕੁਝ ਨਹੀਂ ਜਾਣਦਾ, ਰੱਬ ਹੀ ਫਰਾਉਨ ਨੂੰ ਸਲਾਮਤੀ ਬਖਸ਼ ਜਵਾਬ ਦੇਵੇਗਾ। ਤਦ ਯੂਸਫ ਨੇ ਫਰਾਉਨ ਨੂੰ ਆਖਿਆ, ਵੀ ਫਰਾਉਨ ਦਾ ਇੱਕ ਸੁਪਨਾ ਏ, ਜੋ ਕੁਝ ਰੱਬ ਕਰਨ ਵਾਲਾ ਏ ਉਹ ਉਹਨੇ ਫਰਾਉਨ ਉੱਤੇ ਜ਼ਾਹਰ ਕੀਤਾ ਏ। ਇਹ ਗੱਲ ਫਰਾਉਨ ਅਤੇ ਉਹਦੇ ਸਾਰੇ ਖਾਦਮਾਂ ਨੂੰ ਪਸੰਦ ਆਈ ਅਤੇ ਫਰਾਉਨ ਨੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ, ਕੀ ਸਾਨੂੰ ਇੱਦਾਂ ਦਾ ਬੰਦਾ ਜਿੱਦਾਂ ਦਾ ਇਹ ਹੈ ਜਿਹਦੇ ਵਿੱਚ ਰੱਬ ਦੀ ਰੂਹ ਏ ਮਿਲ ਸਕਦਾ ਏ? ਅਤੇ ਫਰਾਉਨ ਨੇ ਯੂਸਫ ਨੂੰ ਆਖਿਆ, ਕਿਉਂ ਜੇ ਰੱਬ ਨੇ ਤੈਨੂੰ ਸਭ ਕੁਝ ਸਮਝਾ ਦਿੱਤਾ ਏ, ਇਸ ਲਈ ਤੇਰੇ ਵਰਗਾ ਸਿਆਣਾ ਅਤੇ ਅਕਲਮੰਦ ਕੋਈ ਨਹੀਂ, ਅਤੇ ਤੂੰ ਮੇਰੇ ਘਰ ਦਾ ਮੁਖਤਾਰ ਹੋਵੇਂਗਾ ਅਤੇ ਮੇਰੀ ਸਾਰੀ ਰਿਆਇਆ ਤੇਰੇ ਹੁਕਮ ਮਗਰ ਟੁਰੇਗੀ। ਯਸਾਇਆ ਕਿੰਨੇ ਮਸ਼ਰਕ ਵਿੱਚੋਂ ਉਹਨੂੰ ਬਰਪਾ ਕੀਤਾ ਜਿਹਨੂੰ ਉਹ ਸੱਚਿਆਈ ਨਾਲ ਆਪਣੇ ਪੈਰਾਂ ਵਿੱਚ ਬੁਲਾਉਂਦਾ ਏ। ਉਹ ਕੌਮਾਂ ਨੂੰ ਉਹਦੇ ਹਵਾਲੇ ਕਰਦਾ ਏ ਅਤੇ ਉਹਨੂੰ ਬਾਦਸ਼ਾਹਾਂ ਉੱਤੇ ਮੁਸਲਤ ਕਰਦਾ ਏ। ਇਹ ਕਿੰਨੇ ਕੀਤਾ ਅਤੇ ਪਹਿਲਾਂ ਪੁਸ਼ਤਾਂ ਨੂੰ ਬੁਲਾ ਕੇ ਮੁਕਾਇਆ, ਮੈਂ ਰੱਬ ਜਿਹੜਾ ਪਹਿਲਾਂ ਅਤੇ ਅਖੀਰੀ ਹਾਂ ਉਹ ਮੈਂ ਹੀ ਹਾਂ। ਪਰ ਤੂੰ ਐ ਇਸਰਾਈਲ ਮੇਰੇ ਬੰਦੇ, ਐ ਯਾਕੂਬ ਜਿਹਨੂੰ ਮੈਂ ਪਸੰਦ ਕੀਤਾ, ਜਿਹੜਾ ਮੇਰੇ ਦੋਸਤ ਇਬਰਾਹੀਮ ਦੀ ਪੀੜ੍ਹੀ ਵਿੱਚੋਂ ਹੈ, ਤੂੰ ਜਿਹਨੂੰ ਮੈਂ ਧਰਤੀ ਦੀ ਇੰਤਹਾ ਵਿੱਚੋਂ ਬੁਲਾਇਆ ਅਤੇ ਉਹਦੇ ਸਵਾਨਾਂ ਵਿੱਚੋਂ ਬੁਲਾਇਆ ਅਤੇ ਤੈਨੂੰ ਆਖਿਆ ਵੀ ਤੂੰ ਮੇਰਾ ਬੰਦਾ ਹੈ, ਮੈਂ ਤੈਨੂੰ ਪਸੰਦ ਕੀਤਾ ਅਤੇ ਤੈਨੂੰ ਰੱਦ ਨਾ ਕੀਤਾ। ਤੂੰ ਨਾ ਡਰ ਕਿਉਂ ਜੇ ਮੈਂ ਤੇਰੇ ਨਾਲ ਹਾਂ, ਹਰਾਸਾ ਨਾ ਹੋ ਕਿਉਂ ਜੇ ਮੈਂ ਤੇਰਾ ਰੱਬ ਵਾਂ, ਮੈਂ ਤੈਨੂੰ ਜ਼ੋਰ ਦੇਵਾਂਗਾ, ਮੈਂ ਯਕੀਨਨ ਤੇਰੀ ਮਦਦ ਕਰਾਂਗਾ ਅਤੇ ਮੈਂ ਆਪਣੀ ਸਦਾਕਤ ਦੇ ਸੱਜੇ ਹੱਥ ਨਾਲ ਤੈਨੂੰ ਸੰਭਾਲਾਂਗਾ, ਕਿਉਂ ਜੇ ਮੈਂ ਤੇਰਾ ਖੁਦਾਵੰਦ ਰੱਬ ਤੇਰਾ ਸੱਜਾ ਹੱਥ ਫੜ ਕੇ ਆਖਾਂਗਾ, ਨਾ ਡਰ ਮੈਂ ਤੇਰੀ ਮਦਦ ਕਰਾਂਗਾ। ਮਰਕਸ ਯਸੁਮਸੀ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਤੇ ਲੋਕੀ ਸਾਰੇ ਬਿਮਾਰਾਂ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ ਤੇ ਸਾਰਾ ਸ਼ਹਿਰ ਬੂਹੇ ਉੱਤੇ ਇਕੱਠਾ ਹੋ ਗਿਆ ਤੇ ਉਹਨੇ ਬਥੇਰਿਆਂ ਨੂੰ ਜਿਹੜੇ ਨਿੱਤ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ ਤੇ ਬਹੁਤ ਸਾਰੀਆਂ ਬਦਰੂਆਂ ਨੂੰ ਕੱਢਿਆ ਤੇ ਬਦਰੂਆਂ ਨੂੰ ਬੋਲਣ ਨਾ ਦਿੱਤਾ ਕਿਉਂ ਜੇ ਉਹ ਉਹਨੂੰ ਪਛਾਣਦੀਆਂ ਸੀ। ਯੋਹੰਨਾ ਫਿਰ ਯਿਸੂ ਫਿਸਾ ਤੋਂ 6 ਦਿਨ ਪਹਿਲਾਂ ਬੈਥਾਨੀਆ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਜਿਹੜੇ ਲੋਕ ਈਦ ਤੇ ਦੁਆ ਲਈ ਆਏ ਸੀ ਉਹਨਾਂ ਵਿੱਚੋਂ ਕੁਝ ਯੂਨਾਨੀ ਸੀ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਉਹ ਵੇਲਾ ਆ ਗਿਆ ਭਈ ਇਬਨੇ ਆਦਮ ਜਲਾਲ ਪਾਵੇ। ਜੇ ਕੋਈ ਇਨਸਾਨ ਮੇਰੀ ਸੇਵਾ ਕਰੇ ਤੇ ਉਹ ਮੇਰੇ ਮਗਰ ਟੁਰ ਪਵੇ ਤੇ ਜਿੱਥੇ ਮੈਂ ਵਾਂ ਉੱਥੇ ਮੇਰਾ ਖਾਦਮ ਵੀ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤੇ ਪਿਓ ਉਹਦੀ ਇੱਜ਼ਤ ਕਰੇਗਾ। ਐ ਬਾਪ ਆਪਣੇ ਨਾਂ ਨੂੰ ਜਲਾਲ ਦੇ। ਇਸ ਲਈ ਅਸਮਾਨ ਤੋਂ ਆਵਾਜ਼ ਆਈ ਭਈ ਮੈਂ ਉਹਨੂੰ ਜਲਾਲ ਦਿੱਤਾ ਏ ਤੇ ਫਿਰ ਵੀ ਦੇਵਾਂਗਾ। ਜਿਹੜੇ ਲੋਕ ਖਲੋਤੇ ਸੁਣ ਰਹੇ ਸੀ ਉਹਨਾਂ ਨੇ ਆਖਿਆ ਬੱਦਲ ਗਰਜਿਆ। ਬਾਕੀਆਂ ਨੇ ਆਖਿਆ ਭਈ ਫਰਿਸ਼ਤਾ ਉਹਦੇ ਨਾਲ ਬੋਲਿਆ ਏ। ਯਿਸੂ ਨੇ ਜਵਾਬ ਵਿੱਚ ਆਖਿਆ ਭਈ ਆਵਾਜ਼ ਮੇਰੇ ਲਈ ਨਹੀਂ ਬਲਕਿ ਤੁਹਾਡੇ ਲਈ ਆਈ ਏ। ਯੋਹੰਨਾ ਫਿਲਪਸ ਨੇ ਉਹਨੂੰ ਆਖਿਆ ਐ ਖੁਦਾਵੰਦ ਬਾਪ ਨੂੰ ਸਾਨੂੰ ਵਿਖਾ, ਇਹੀ ਬਹੁਤ ਏ। ਯਿਸੂ ਨੇ ਉਹਨੂੰ ਆਖਿਆ ਐ ਫਿਲਪਸ ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ, ਕੀ ਤੂੰ ਮੈਨੂੰ ਨਹੀਂ ਜਾਣਦਾ? ਜਿਹਨੇ ਮੈਨੂੰ ਵੇਖਿਆ ਏ ਉਹਨੇ ਬਾਪ ਨੂੰ ਵੇਖਿਆ ਏ। ਤੂੰ ਕਿਉਂ ਆਖਦਾ ਏ ਭਈ ਬਾਪ ਨੂੰ ਸਾਨੂੰ ਵਿਖਾ? ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ, ਨਹੀਂ ਤਾਂ ਮੇਰੇ ਕੰਮਾਂ ਦੇ ਭਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਂਦਾ ਵਾਂ ਅਤੇ ਜੋ ਕੁਛ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹ ਹੀ ਕਰਾਂਗਾ, ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਕਰੰਥੀਓ ਇਸ ਲਈ ਭਈ ਰੱਬ ਹੀ ਏ ਜਿਹਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ ਅਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਹਯਾਤੀ ਸੱਚਿਆਈ ਅਤੇ ਮੁਹੱਬਤ ਕਾਦਰ ਮੁਤਲਿਕ ਅਤੇ ਅਜ਼ਲੀ ਨੇ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਏ ਇਨਸਾਨ ਉੱਤੇ ਹਕੂਮਤ ਕਰਦਾ ਏ ਅਤੇ ਇਨਸਾਨ ਜਾਣਦਾ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ, ਇਸ ਜ਼ਿੰਦਾ ਸੱਚਿਆਈ ਨੂੰ ਜਾਣਨ ਦਾ ਇਕੱਲਾ ਰਸਤਾ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਏ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਏ, ਕਿਉਂ ਜੇ ਇਹ ਮਸੀਹ ਯਿਸੂ ਦੇ ਰਾਹੀਂ ਸਿਖਾਈ ਗਈ ਅਤੇ ਜ਼ਾਹਰ ਹੋਈ। ਸਵਾਲ ਕ੍ਰਿਸਚਨ ਸਾਇੰਸ ਨੂੰ ਸਮਝਣ ਵਿੱਚ ਮੈਂ ਕਿਵੇਂ ਤੇਜ਼ੀ ਨਾਲ ਤਰੱਕੀ ਕਰ ਸਕਦਾ ਵਾਂ? ਜਵਾਬ ਖਤ ਨੂੰ ਪੂਰੀ ਤਰ੍ਹਾਂ ਪੜ੍ਹੋ ਅਤੇ ਰੂਹ ਨੂੰ ਆਪਣੇ ਅੰਦਰ ਸਮਾ ਲਵੋ, ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲ ਉੱਤੇ ਅਮਲ ਕਰੋ ਅਤੇ ਸਾਬਤ ਕਦਮੀ ਦੇ ਨਾਲ ਸਿਆਣ ਪਿਆਰ ਅਤੇ ਸੱਚਾਈ ਉੱਤੇ ਕਾਇਮ ਰਹਿੰਦਿਆਂ ਹੋਏ ਰੱਬ ਦੇ ਹੁਕਮਾਂ ਮਗਰ ਟੁਰੋ। ਸਿਆਣ ਦੀ ਸਾਇੰਸ ਵਿੱਚ ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਭਈ ਗਲਤੀ ਗਲਤੀ ਨੂੰ ਤਬਾਹ ਨਹੀਂ ਕਰ ਸਕਦੀ। ਤੁਸੀਂ ਇਹ ਵੀ ਸਿੱਖੋਗੇ ਭਈ ਸਾਇੰਸ ਵਿੱਚ ਇੱਕ ਇਨਸਾਨ ਨੂੰ ਦੂਜੇ ਵਿੱਚੋਂ ਭੈੜੇ ਮਸ਼ਵਰੇ ਮਿਲਦੇ ਨੇ, ਇੱਥੇ ਇੱਕ ਸਿਆਣ ਦੇ ਇਲਾਵਾ ਹੋਰ ਕੁਝ ਨਹੀਂ, ਅਤੇ ਇਹ ਹਰ ਵੇਲੇ ਮੌਜੂਦ ਕਾਦਰ ਮੁਤਲਿਕ ਸਿਆਣ ਦੀ ਇਨਸਾਨ ਦੇ ਰਾਹੀਂ ਅਕਾਸੀ ਕਰਦੀ ਅਤੇ ਇਹ ਪੂਰੇ ਸੰਸਾਰ ਉੱਤੇ ਹੁਕਮਰਾਨੀ ਕਰਦੀ ਏ। ਤੁਸੀਂ ਇਹ ਸਿੱਖੋਗੇ ਭਈ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਂਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਅਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਏ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਹਯਾਤੀ ਰੱਬੇ ਆਪਣੇ ਆਪ ਨਾਲ ਸਵਾਲ ਕਰੋ ਕਿ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੱਕ ਰਸਾਈ ਰੱਖਦੀ ਏ। ਕੀ ਮੈਂ ਸੱਚਾਈ ਅਤੇ ਮੁਹੱਬਤ ਦੀ ਸ਼ਫਾਈਆ ਕੁਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ ਤਾਂ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ, ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਆਪਣੇ ਆਪ ਨੂੰ ਪਾਪ ਤੋਂ ਵੱਡਾ ਬਣਾ ਕੇ ਰੱਖਣਾ ਅਸਲੀ ਸਿਆਣ ਹੈ, ਕਿਉਂਕਿ ਰੱਬ ਨੇ ਤੁਹਾਨੂੰ ਇਹਦੇ ਤੋਂ ਵੱਡਾ ਹੀ ਬਣਾਇਆ ਹੈ ਅਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦਾ ਹੈ। ਪਾਪ ਤੋਂ ਡਰਨਾ ਮੁਹੱਬਤ ਨੂੰ ਰੱਬ ਦੇ ਨਾਲ ਇਨਸਾਨ ਦੇ ਤਾਲੁਕ ਵਿੱਚ ਇਲਾਹੀ ਸਾਇੰਸ ਦੀ ਹਸਤੀ ਨੂੰ ਗਲਤ ਸਮਝਣਾ ਹੈ, ਯਾਨੀ ਉਹਦੀ ਹੁਕਮਰਾਨੀ ਉੱਤੇ ਸ਼ੱਕ ਕਰਨਾ ਅਤੇ ਉਹਦੀ ਕਾਦਰ ਮੁਤਲਿਕ ਹਿਫਾਜ਼ਤ ਉੱਤੇ ਘੱਟ ਭਰੋਸਾ ਰੱਖਣਾ ਹੈ। ਆਪਣੇ ਆਪ ਨੂੰ ਬਿਮਾਰੀ ਅਤੇ ਮੌਤ ਤੋਂ ਵੱਡਾ ਬਣਾ ਕੇ ਰੱਖਣਾ ਇਹਦੇ ਬਰਾਬਰ ਸਿਆਣ ਅਤੇ ਇਲਾਹੀ ਸਾਇੰਸ ਦੇ ਐਨ ਮੁਤਾਬਕ ਹੈ। ਜਦ ਤੁਸੀਂ ਰੱਬ ਨੂੰ ਅਤੇ ਇਹ ਸਮਝਣ ਵਿੱਚ ਬਿਲਕੁਲ ਗਲਤ ਹੁੰਦੇ ਹੋ ਭਈ ਇਹ ਉਹਦੀ ਤਖਲੀਕ ਦਾ ਹਿੱਸਾ ਨੇ, ਅਤੇ ਇਹਨਾਂ ਤੋਂ ਡਰਨਾ ਨਾਮੁਮਕਿਨ ਹੋ ਜਾਂਦਾ ਹੈ। ਜਦੋਂ ਤੀਕਰ ਇੱਕ ਬਿਮਾਰੀ ਦੇ ਨਾਲ ਸੱਚਿਆਈ ਪਾਰੋਂ ਠੀਕ ਤੌਰ 'ਤੇ ਨਿਪਟਿਆ ਅਤੇ ਮੁਨਾਸਬ ਤੌਰ 'ਤੇ ਉਹਨੂੰ ਫਤਿਹ ਨਾ ਕੀਤਾ ਜਾਵੇ, ਬਿਮਾਰੀ ਉੱਤੇ ਕਦੀ ਕਾਬੂ ਨਹੀਂ ਪਾਇਆ ਜਾ ਸਕਦਾ। ਜੇ ਰੱਬ ਹੀ ਬਿਮਾਰ ਨੂੰ ਸ਼ਿਫਾ ਨਹੀਂ ਦਿੰਦਾ ਤਾਂ ਉਹ ਸ਼ਿਫਾਯਾਬ ਨਹੀਂ ਹੋ ਸਕਦੇ, ਕਿਉਂਕਿ ਕੋਈ ਕਮਤਰ ਤਾਕਤ ਲਾਮਤਨਾਹੀ ਕਾਦਰ ਮੁਤਲਕ ਦੀ ਤਾਕਤ ਦੇ ਬਰਾਬਰ ਨਹੀਂ। ਬਲਕਿ ਰੱਬ, ਸੱਚਿਆਈ, ਹਯਾਤੀ, ਪਿਆਰ ਬਿਮਾਰ ਨੂੰ ਰਾਸਤਬਾਜ਼ਾਂ ਦੀਆਂ ਦੁਆਵਾਂ ਪਾਰੋਂ ਸ਼ਿਫਾ ਦਿੰਦਾ ਹੈ। ਦੁਆ ਦੇ ਮਕਸਦ ਕੀ ਨੇ? ਕੀ ਅਸੀਂ ਆਪਣੇ ਆਪ ਨੂੰ ਚੰਗਾ ਬਣਾਉਣ ਲਈ ਦੁਆ ਕਰਦੇ ਹਾਂ, ਜਾਂ ਉਹਨਾਂ ਲੋਕਾਂ ਨੂੰ ਫਾਇਦਾ ਦੇਣ ਲਈ ਜਿਹੜੇ ਸਾਡੀ ਸੁਣਦੇ ਨੇ, ਲਾਮਹਦੂਦ ਨੂੰ ਰੋਸ਼ਨ ਕਰਨ ਲਈ ਜਾਂ ਲੋਕਾਂ ਨੂੰ ਸੁਣਾਉਣ ਲਈ? ਕੀ ਦੁਆ ਕਰਨ ਨਾਲ ਅਸੀਂ ਫਾਇਦਾ ਚੁੱਕ ਰਹੇ ਹਾਂ? ਹਾਂਜੀ, ਉਹ ਖਾਹਿਸ਼ ਜਿਹੜੀ ਨੇਕੀ ਦੀ ਭੁੱਖ ਵੱਲ ਲੈ ਜਾਂਦੀ ਏ, ਉਹ ਸਾਡੇ ਪਿਓ ਦੀ ਬਰਕਤ ਏ ਅਤੇ ਉਹ ਸਾਡੇ ਕੋਲ ਖਾਲੀ ਪਰਤ ਕੇ ਨਹੀਂ ਆਉਂਦੀ। ਸਾਨੂੰ ਇੱਕ ਇਮਾਨਦਾਰ ਦਿਲ ਤੋਂ ਕਦੀ ਮਾਯੂਸ ਨਹੀਂ ਹੋਣਾ ਚਾਹੀਦਾ, ਬਲਕਿ ਇੱਥੇ ਉਹਨਾਂ ਲੋਕਾਂ ਲਈ ਥੋੜ੍ਹੀ ਜਿਹੀ ਆਸ ਏ ਜਿਹੜੇ ਰਹਿ ਰਹਿ ਕੇ ਆਪਣੀ ਬਦਕਾਰੀ ਦੇ ਸਾਹਮਣੇ ਆਉਂਦੇ ਅਤੇ ਫਿਰ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀਆਂ ਦੁਆਵਾਂ ਉਹ ਅਸ਼ਾਰੀਏ ਨੇ ਜਿਹੜੇ ਉਹਨਾਂ ਦੇ ਕਿਰਦਾਰ ਦੇ ਨਾਲ ਮੁਤਾਬਕਤ ਨਹੀਂ ਰੱਖਦੇ। ਉਹ ਪਾਪ ਦੇ ਨਾਲ ਖੁਫੀਆ ਤਾਲੁਕ ਰੱਖਦੇ ਨੇ ਅਤੇ ਇੰਜ ਦੇ ਬਨਾਵਟੀ ਲੋਕਾਂ ਦੇ ਬਾਰੇ ਯਿਸੂ ਨੇ ਆਖਿਆ ਭਈ ਉਹ ਸਫੈਦੀ ਫਿਰੀਆਂ ਕਬਰਾਂ ਵਾਂਗਰ ਹਰ ਤਰ੍ਹਾਂ ਦੀ ਨਜਾਸਤ ਨਾਲ ਭਰੇ ਨੇ। ਕੀ ਸਾਡੀਆਂ ਤਾਂਗਾਂ ਦਾ ਬਸ ਅਵਾਮੀ ਇਜ਼ਹਾਰ ਉਹਨਾਂ ਨੂੰ ਵਧਾ ਸਕਦਾ ਹੈ? ਕੀ ਖਿਆਲਾਂ ਦੀ ਬਜਾਏ ਲਫਜ਼ਾਂ ਦੇ ਰਾਹੀਂ ਅਸੀਂ ਕਾਦਰ ਮੁਤਲਕ ਕੰਨ ਤਿਕਰ ਛੇਤੀ ਅੱਪੜ ਜਾਂਦੇ ਹਾਂ? ਦੁਆ ਮੁਖਲਿਸ ਹੋਵੇ ਫਿਰ ਵੀ ਇਸ ਤੋਂ ਪਹਿਲਾਂ ਭਈ ਅਸੀਂ ਰੱਬ ਨੂੰ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਦੱਸੀਏ, ਰੱਬ ਸਾਡੀ ਲੋੜ ਨੂੰ ਪਹਿਲੇ ਤੋਂ ਜਾਣਦਾ ਹੈ। ਜੇ ਅਸੀਂ ਇਮਾਨਦਾਰੀ ਅਤੇ ਖਾਮੋਸ਼ੀ ਨਾਲ ਅਤੇ ਆਜ਼ੀ ਨਾਲ ਖਾਹਿਸ਼ ਨੂੰ ਪੂਰਾ ਕਰ ਲੈਂਦੇ ਹਾਂ ਤਾਂ ਰੱਬ ਉਹਦੇ ਵਿੱਚ ਬਰਕਤ ਦੇਵੇਗਾ ਅਤੇ ਅਸੀਂ ਆਪਣੀਆਂ ਅਸਲੀ ਤਾਂਗਾਂ ਨੂੰ ਲਫਜ਼ਾਂ ਦੇ ਤੂਫਾਨ ਨਾਲ ਢਾਣ ਦਾ ਖਤਰਾ ਘੱਟ ਹੀ ਚੁੱਕਾਂਗੇ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਿਆਈ ਦੀ ਦੱਬੀ ਹੋਈ ਹੌਲੀ ਆਵਾਜ਼ ਏ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤਾਂ ਅਸੀਂ ਇਸ ਆਵਾਜ਼ ਤੋਂ ਦੂਰ ਨਸ ਰਹੇ ਹਾਂ, ਜਾਂ ਅਸੀਂ ਇਹ ਸੁਣ ਰਹੇ ਹਾਂ ਅਤੇ ਉੱਚੇ ਹੋ ਰਹੇ ਹਾਂ। ਜਦੋਂ ਤੀਕਰ ਹਮਾਂਗੀ ਅਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਿਆ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵਰ ਨਹੀਂ ਪਾ ਸਕਦੇ ਅਤੇ ਬਦਨ ਉਹਦੀ ਅਕਾਸੀ ਕਰੇਗਾ ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਿਆਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਅਤੇ ਸਲਾਮਤ ਰਹੇਗਾ। ਚਲਾਕ, ਸਾਦਾ ਅਤੇ ਚੁਸਤ ਰਹੋ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਇਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਅਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਅਤੇ ਮੌਤ ਉੱਤੇ ਸਾਨੂੰ ਫਤਿਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅੱਪੜ ਸਕੀਏ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਅਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਿਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸਚਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਹੈ ਅਤੇ ਕੁਝ ਨਹੀਂ ਹੋਵੇਗਾ ਸਿਵਾਏ ਇਸ ਦੇ ਵੀ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਦੇ ਨਾਲ ਕੰਮ ਕਰਨ ਅਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ੍ਹ ਦੇਵੇਗਾ। ਕਿੰਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ? ਜਦ ਬਸ਼ਰ ਇਸ ਵਹਿਮ ਨੂੰ ਛੱਡ ਦਿੰਦੇ ਨੇ ਵੀ ਸਿਆਣ ਇੱਕ ਤੋਂ ਬਹੁਤੀ ਏ, ਰੱਬ ਇੱਕ ਤੋਂ ਬਹੁਤਾ ਏ, ਅਤੇ ਇਨਸਾਨ ਰੱਬ ਦੀ ਛਵੀ ਵਿੱਚ ਸਾਹਮਣੇ ਆਵੇਗਾ ਅਤੇ ਇਨਸਾਨ ਰੱਬ ਦੀ ਛਵੀ ਵਿੱਚ ਸਾਹਮਣੇ ਆਵੇਗਾ ਅਤੇ ਇਹ ਹਮੇਸ਼ਾ ਦਾ ਇਨਸਾਨ ਇਸ ਛਵੀ ਵਿੱਚ ਕੋਈ ਮਾਦੀ ਅਨਸਰ ਸ਼ਾਮਿਲ ਨਹੀਂ ਕਰੇਗਾ। ਮਾਦੇ ਦੇ ਤੌਰ 'ਤੇ ਨਜ਼ਰੀਆਤੀ ਹਯਾਤੀ ਦੀ ਨਿਉਂ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਏ, ਯਾਨੀ ਇਨਸਾਨ ਦਾ ਉਹ ਰੂਹਾਨੀ ਅਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਏ ਅਤੇ ਇਹਨੂੰ ਉੱਥੇ ਲੈ ਜਾਂਦਾ ਏ ਜਿੱਥੇ ਛੋਟਾ ਬੱਚਾ ਸੀ, ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ, ਅਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਿਲ ਕੀਤਾ ਗਿਆ ਹੋਵੇ। ਲਿਹਾਜ਼ਾ ਗਲਤੀ ਦੇ ਹਨੇਰੇ ਦਾ ਪਿੱਛਾ ਕਰਦਿਆਂ ਹੋਏ ਸਾਰੀ ਧਰਤੀ ਲੋ ਦੇ ਬਾਰੇ ਇਹਦੇ ਖਿਆਲਾਂ ਉੱਤੇ ਸੱਚਾਈ ਵੱਲੋਂ ਤਬਦੀਲ ਹੋਣਗੇ। ਇਨਸਾਨੀ ਸੋਚ ਨੂੰ ਖੁਦ ਆਵਰਦਾ ਮਾਦੀਅਤ ਅਤੇ ਕੈਦ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਇਲਾਹੀ ਅਸੂਲ ਅਤੇ ਖਿਆਲ ਰੂਹਾਨੀ ਹਮਾਂਗੀ ਅਸਮਾਨ ਅਤੇ ਅਬਦੀਅਤ ਬਣਾਉਂਦੇ ਨੇ। ਸੱਚਾਈ ਦੇ ਸੰਸਾਰ ਵਿੱਚ ਮਾਦਾ ਗੁਮਨਾਮ ਏ, ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਵੀ ਰੱਬ ਕੁੱਲ ਦਾ ਹਾਕਮ ਏ ਅਤੇ ਅਜ਼ਲੋਂ ਮੌਜੂਦ ਪਿਆਰ ਦੀ ਲੋਹ ਸੰਸਾਰ ਨੂੰ ਰੌਸ਼ਨ ਕਰਦੀ ਏ। ਇਸ ਲਈ ਹਮੇਸ਼ਾ ਦਾ ਅਜੂਬਾ ਵੀ ਲਾਮਤਨਾਹੀ ਖਲਾ ਰੱਬ ਦੇ ਖਿਆਲਾਂ ਨਾਲ ਆਬਾਦ ਏ, ਜਿਹੜਾ ਬੇਸ਼ੁਮਾਰ ਰੂਹਾਨੀ ਸ਼ਕਲਾਂ ਨਾਲ ਉਹਦੀ ਅਕਾਸੀ ਕਰਦਾ ਏ। ਇਨਸਾਨ ਅਤੇ ਉਹਦਾ ਖਾਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਅਤੇ ਅਸਲੀ ਸ਼ਾਊਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।